ਸ਼ਾਹ ਸਿੰਗਰਾਨ ਦੀ ਮੌਤ ਤੋਂ ਔਰ ਯੁੱਧ ਦੀ ਅਗਵਾਈ ਸਾਰੀ ਸਾਹਿਬਾਂ ਨੇ ਆਪ ਆਪਣੇ ਹੱਥਾਂ ਵਿਚ ਲੈ ਲਈ ਤੇ ਤੀਰ ਕਮਾਨ ਲੈ ਕੇ ਅੱਗੇ ਵਧਿਆ। ਉਧਰੋਂ ਖਾਨਾ ਦਾ ਸ਼ੰਗੋ ਸਾਹ ਦੇ ਮਾਰੇ ਜਾਣ ਤੇ ਹੌਸਲਾ ਵਧਿਆ ਤੇ ਨਜਾਬਤ ਦੇ ਮਾਰੇ ਜਾਣ ਤੋਂ ਗੁੱਸਾ ਵਧਿਆ। ਉਹ ਅੱਗੇ ਵਧੇ ਆ ਰਹੇ ਸਨ, ਘਾਟ ਤੋਂ ਅਜੇ ਵਿੱਥੇ ਸਨ ਕਿ ਉੱਪਰਲੇ ਮੈਦਾਨ ਦੀ ਇਸ ਘਾਟ ਤੇ ਵਧਵੀਂ ਗੁੱਠ ਤੇ ਜਾ ਗੁਰੂ ਜੀ ਨੇ ਤੀਰ ਛੋੜਿਆ, ਜੋ ਅੱਗੇ ਵਧੇ ਆਏ ਜਥੇਦਾਰ ਪਠਾਨ ਤੇ ਲੱਗਾ ਤੇ ਉਥਾਂ ਮਰ ਗਿਆ। ਫਿਰ ਦੂਜਾ ਤੀਰ ਸੰਭਾਲ ਕੇ ਆਪਨੇ ਸਿੱਧਿਆ ਤੇ ਭੀਖਣ ਖਾਂ ਦੇ ਮੂੰਹ ਤੇ ਤੱਕ ਕੇ ਮਾਰਿਆ। ਇਹ ਤੀਰ ਖਾਨ ਨੂੰ ਜ਼ਖਮੀ ਕਰਕੇ ਘੋੜੇ ਵਿਚ ਤਸ ਗਿਆ। ਘੋੜਾ ਟਹਿ ਪਿਆ ਤੇ ਖਾਨ ਡਰ ਕੇ ਘਬਰਾ ਕੇ ਪਿੱਛੇ ਨੂੰ ਭੱਜ ਗਿਆ। ਤੀਜਾ ਤੀਰ ਫਿਰ ਚੱਲਿਆ, ਇਸ ਨਾਲ ਇਕ ਹੋਰ ਟੱਠਾ ਤੇ ਘੋੜਾ ਵੀ ਟੱਠਾ। ਇੰਨੇ ਚਿਰ ਤੱਕ ਹਰੀਚੰਦ ਦੀ ਮੂਰਛਾ ਹਟ ਗਈ, ਉਸ ਨੂੰ ਜ਼ਖਮ ਕਾਰੀ ਨਹੀਂ ਸੀ, ਸਿਰ ਨੂੰ ਧਮਕ ਨੇ ਬੇਹੋਸ਼ ਕੀਤਾ ਸੀ, ਪਰ ਸੀ ਉਂਝ ਉਹ ਜ਼ਖਮੀ। ਹੋਸ਼ ਆਈ ਤੇ ਉਸ ਡਿੱਠਾ ਕਿ ਇਸ ਪਾਸੇ ਹਾਰ ਹੋ ਰਹੀ ਹੈ, ਫਤਿਹ ਸ਼ਾਹ ਟੁੱਟ ਗਿਆ ਹੈ, ਭੀਮ ਚੰਦ ਕਲੂਰ ਅੱਗੇ ਨਹੀਂ ਆਉਂਦਾ, ਹੋਰ ਰਾਜੇ ਪਿੱਛੇ ਪੈਰ ਸੱਟ ਰਹੇ ਹਨ, ਦੋ ਤਰੇ ਪਠਾਨ ਸਰਦਾਰ ਮਾਰੇ ਗਏ ਨੇ, ਨਜਾਬਦ ਖਾਂ ਜ਼ਖਮੀ ਹੋ ਕੇ ਭੱਜਿਆ ਹੈ। ਤਦ ਇਸ ਨੂੰ ਸੂਰ ਵੀਰਤਾ ਦਾ ਰੋਹ ਚੜਿਆ ਤੇ ਆਪਣੇ ਸਵਾਰ ਆਪਣੀ ਅਗਵਾਈ ਚ ਲੈ ਕੇ ਅੱਗੇ ਵੱਧ ਤੁਰਿਆ। ਇਸ ਨੇ ਤੀਰਾਂ ਦੀ ਉਹ ਵਰਖਾ ਕੀਤੀ, ਜਿਸ ਨੂੰ ਤੀਰ ਲੱਗਾ ਉਹ ਨਹੀਂ ਬਚਿਆ, ਦੋ ਦੋ ਬਾਣ ਖਿੱਚ ਕੇ ਇਸ ਨੇ ਇਕ ਇਕ ਵਾਰ ਮਾਰੇ ਸੂਰਮੇ ਨੂੰ ਲੱਗੇ ਜਾਂ ਘੋੜੇ ਨੂੰ, ਜਿਸ ਨੂੰ ਲੱਗੇ ਪਾਰ ਪੈ ਗਿਆ। ਇਸ ਯੁੱਧ ਵੇਲੇ ਦਵੱਲੀ ਫਿਰ ਜੁਟਵਾਂ ਜੰਗ ਮੱਚ ਗਿਆ। ਇਉਂ ਮਾਰਦਾ ਵੱਧਦਾ ਹਰੀਚੰਦ ਹੁਣ ਉਥੇ ਆ ਗਿਆ ਜਿੱਥੇ ਕਿ ਗੁਰੂ ਜੀ ਪਾਰ ਉਸਦਾ ਤੀਰ ਟਿਕਾਣੇ ਬੈਠੇ। ਸੋ ਉਸ ਨੇ ਸੰਨ ਕੇ ਤੀਰ ਮਾਰਿਆ, ਇਹ ਗੁਰੂ ਜੀ ਦੇ ਘੋੜੇ ਨੂੰ ਲੱਗਾ। ਦੂਜਾ ਤੀਰ ਉਸਦਾ ਸ਼ਿਸ਼ਤ ਬੰਨ ਕੇ ਆਇਆ, ਪਰ ਸਾਈਂ ਦੀ ਮਿਹਰ ਗੁਰੂ ਜੀ ਦੇ ਕੰਨ ਨੂੰ ਛੋਹ ਕੇ ਨਿਕਲ ਗਿਆ, ਵੱਜਾ ਨਹੀਂ। ਹਰੀਚੰਦ ਫੁਰਤੀਲੇ ਨੇ ਹੁਣ ਤੀਜਾ ਬਾਣ ਤੱਕ ਕੇ ਨਿਸ਼ਾਨਾ ਸੇਧ ਕੇ ਮਾਰਿਆ। ਇਹ ਲੱਕ ਦੀ ਪੇਟੀ ਵਿਚ ਖੁਬਿਆ, ਅੰਦਰ ਸਰੀਰ ਨੂੰ ਛੋਇਆ, ਪਰ ਚੁੰਝ ਮਾਤਰ ਥੋੜੀ ਜੀ ਚੁਬੀ, ਵੱਡਾ ਘਾਓ ਨਹੀਂ ਲੱਗਾ। ਹਰੀਚੰਦ ਨੂੰ ਜ਼ਿੰਦਗੀ ਵਿਚ ਅੱਜ ਆਪਣੀ ਤੀਰਅੰਦਾਜ਼ੀ ਤੇ ਡਾਢਾ ਹਿਰਖ ਹੋਇਆ ਕਿ ਤਿੰਨ ਤੀਰ ਅਚੁੱਕ ਮਾਰੇ, ਪਰ ਗੁਰੂ ਜੀ ਦੇ ਦਾਓ ਬਚਾਉਣੀ ਚਪਲਤਾ ਇਸ ਕਮਾਲ ਦੀ ਹੈ ਕਿ ਵਾਲ ਵਾਲ ਬਚ ਜਾਂਦੇ। ਗੁਰੂ ਜੀ ਲਿਖਦੇ ਹਨ ਕਿ ਜਦ ਤੀਸਰਾ ਬਾਣ ਸਾਨੂੰ ਲੱਗ ਗਿਆ ਤਦ ਸਾਡਾ ਵੀ ਰੋਹ ਜਾ ਗਿਆ, ਜਬੈ ਬਾਣ ਲੱਗ ਗਏ ਤਵੇ ਰੋਸ ਜਾ ਗਏ। ਤ੍ਰੈ ਵਾਰ ਵੈਰੀ ਸੁਗਮੇ ਦਾ ਵਾਰ ਚੱਲਣਾ ਬੜੀ ਖੁੱਲ ਦਿਲੀ ਵਾਲੀ ਬੀਜਤਾ ਹੈ। ਹੁਣ ਆਪ ਨੇ ਵੀ ਖਿੱਚ ਕੇ ਤੀਰ ਮਾਰੇ। ਇਸ ਵੇਲੇ ਵੀਰ ਅੱਗੇ ਵਧੇ ਤੇ ਬਾਣਾਂ ਦੀ ਮਿਲਵੀਂ ਝਾੜ ਚੜੀ, ਫਿਰ ਇੱਕ ਤੀਰ ਸਿਰ ਕੇ ਆਪ ਨੇ ਮਾਰਿਆ ਜੋ ਹਰੀਚੰਦ ਨੂੰ ਲੱਗਾ ਤੇ ਉਹ ਜਵਾਨ ਥਾਂ ਗਿਆ। ਹਰੀਚੰਦ ਮਾਰੇ ਗਿਆ ਵੇਖ ਕੇ ਉਹਦੇ ਸਾਥੀ ਤੇ ਬਾਕੀ ਖਾਨਵਾਨ ਸਭ ਉੱਠ ਨੱਠੇ। ਕੋਟ ਲਹਿਰ ਦਾ ਰਾਜਾ ਵੀ ਮਾਰਿਆ ਗਿਆ ਤੇ ਗੁਰੂ ਜੀ ਦੀ ਫਤਿਹ ਹੋ ਗਈ। ਇਹ ਸਾਰਾ ਹਾਲ ਸਤਿਗੁਰੂ ਜੀ ਨੇ ਆਪ ਐਂ ਸੰਖੇਪ ਕਰਕੇ ਲਿਖਿਆ ਹੈ। ਲਖੇ ਸ਼ਾਹ ਸੰਗਰਾਮ ਚੁਜੇ ਜੁਝਾਰੰਗ, ਤਵੰ ਕੀਟ ਬਾਣੰ ਕਮਾਣੰ ਸਵਾਰੰਗ, ਹਨਿਓ ਏਕ ਖਾਨੰ ਖੇ ਆਲੰ ਖਤੰ, ਡਸਿਓ ਸ਼ਸਤਰ ਕੂ ਜਾਨ ਸ਼ਿਆਮੰ ਕੁਜੰਗੰ, ਗਿਰਿਓ ਭੂਮ ਸੋ ਬਾਣ ਦੂਜੋ ਸੰਭਾਰਿਓ, ਮੁਖ ਭੀਖੰ ਖਾਂ ਕੇ ਤਾਕ ਮਾਰਿਓ, ਭਜਿਓ ਖਾਨ ਖੂਨੀ ਰਹਿਓ ਕੀਰਤਾ ਜੀ, ਅਜੇ ਪ੍ਰਾਣ ਤੀਜੇ ਲਗੇ ਖਾਂ ਬਾਨ ਬਾਜੀ, ਛੁੱਟੀ ਮੁਗਰਸ਼ਨਾ ਹਰੀਚੰਦ ਸੰਭਾਰੇ, ਗਹੇ ਬਾਣ ਕਮਾਨ ਕੇ ਐਂਚ ਮਾਰੇ, ਲੱਗੇ ਅੰਗ ਜਾ ਕੇ ਰਹੇ ਨਾ ਸੁਭਾਰੰ, ਤਨੰ ਤਿਆਗ ਤੇ ਦੇਵ ਲੋਕੰ ਪਧਾਰੰ, ਦੋਯੋ ਬਾਣ ਖੈਂਚੇ ਇਕ ਵਾਰ ਮਾਰੇ, ਬਲੀ ਬੀਰ ਬਾਜੀ ਇੰਤਾਜੀ ਬੇਦਾਰੇ, ਜਿਸੇ ਬਾਣ ਲੱਗ ਰਹੇ ਨਾ ਸੰਭਾਰੰ, ਤਨੰਗ ਬੇਦ ਕੈ ਤਾਹੇ ਪਾਰੰ ਸਿਧਾਰੰ, सवै स्वाम धर्मं सो वीर संभारे, डकी डाक ने भूत प्रीत बकारे, हसै वीर बैताल औसुद सिधं, चवी चावंडिंग उड्डी सिद्धं, हरिचंद कृपे कमान सवारं, प्रथम बाजियं तान बाणं पहारं, द्वितीय ताक के तीर मोकू चलाया, रखियो दैव में कान क्षय की सिदायं, तृतीय बाण मारियो सो पेटी मजारं, विदिन चिलकंत द्वाल पारंग मध्यम, चौबी चिंच मरमंग कशु कहन आयं, कलंक इवल जालं दासंग बचायं, जबै बाण लाग्यो तबै रोस जाग्यो, करंग लै कमान हनंग बाण तानं, सबै वीरताए सरोगं चलाए, तबे ताक बाणं हन्यो एक जानं, हरिचंद मारे सो जोदा लतारे, सो करोड़ रायं वह काल कायं, रणन त्याग पागे सबे त्रास पागे, तही जीत मेरी कृपा काल केरी, रणन जीत आए जयं गीत गाए, तनं तन तार बरखे सबे सूर हरखे। बड़ी कमाल दी गल है, साहिबे कमाल जंग युद्ध शास्त्रां दे शहदाई पीर उपाशक गुरु साहब जी ने जद कलम फड़ी तां भावें दुश्मन दा सूरमा ओदी सूरम गति नूं प्रवान कीता, असीस दित्ती, भावें ओह साडे सूरमे मार रिहा सी, जे अपने वालों किसी ने सूरमुखताई दिखाई है तो उसनु भी साहब ने असीसा नाल निवाजे। फिर दूसरा कमाल कि साहब का कोई भी तीर अजाई नहीं गया, जदों भी चिले चाड़े तीर वो टिकाने ते वजह ते अपने मकसद नु हासिल कीता। ऐसी कमालता ये पहली जंग विच मेरे पातशाह जी ने दिखाई है, खुद देखी है। इधर हुण भाजड़ पै गई, सब भजे जांदे हां, बेड़ियां ते चढ़ चढ़ नदी नूं तर तर के, लकड़ां विच सट सट के, जिस तरह किसी को दा लगदा है उस तरह दरिया तो पार हो ही जा रहे। उन्हां सुटियां हुईयां लकड़ां दे आसरे लै लै के, घोड़ियां ते ठिल ठिल के, तुल्यां दे आसरे नाल पार नूं जा रहे ने। सारे राजपूत पठान शीड़ां वाले लुट खो करन वाले अहीर गुजर ते होर परजा ने वहीरां पा के जो आए सन पिछे नूं मुड़ गए। सिख दल हुण खुशी विच उमड़िया पिछा करन लगा उन्हां दा, इन्हां नूं राजधानी तक मार लईए, पर गुरु जी ने पिछा करदे जा रहे इन्हां सूरमियां नूं पिछे मोड़ मंगाया। पर पहला काम सी संगोशा जीतमल ते होर शहीद योध्यां दा दाह संस्कार करना, बुद्धू शाह दे पुत्रां दा दफन ते कफन ते बाकी सारे शहीदां दा अंतम संस्कार करना। सो गुरु आग्या विच आप दे मेहर भरे नैणा हेठ ते असीसां विच कीता गया ए सारे कार्ज करा के गुरु जी अपने विजयी दल ते पीर बुद्धू शाह ते अपने सूरमिया समेत पौंटे आ गए, जख्मी भी सारे नाल लै आंदे ते उन्हां दे इलाज आरंभ कर दिते। पौंटे एक दिन आराम करके फिर दीवान सजिया, इस विच श्री गुरु जी ने अपने उच्चे आदर्श दा शत्रु दल दा बिना किसी कारण दिते आ पैण दा ते अगों दोए हाथ जोड़ लक दूरे करके शरण ना पैण दे कारण भी दसे, वीरता दा वेरवा भी सूरमियां नूं दसिया कि वीर रस ते शांत रस दा सम्मेलन समझाया। जदों तक कोई उकसाउंदा नहीं है तदों तक शांत चित रहना चाहिए, जे कोई वादा भी करे ਤਾਂ ਉਸ ਨੂੰ ਸ਼ਾਂਤੀ ਵਿੱਚ ਉੱਤਰ ਦੇਣਾ ਚਾਹੀਦਾ। ਫਿਰ ਵੀ ਨਾ ਸਮਝੇ ਤਾਂ ਉਸ ਨੂੰ ਵਾਰਨਿੰਗ ਦੇਣੀ ਚਾਹੀਦੀ ਹੈ ਕਿ ਜੇ ਉਹ ਹੱਥ ਜੋੜੇ ਦੀ ਇੱਜ਼ਤ ਨਾ ਰੱਖੇ, ਅੱਤ ਨਾ ਰੱਖੇ, ਤੇ ਫਿਰ ਵੀਰ ਰਸ ਵਿੱਚ ਵੀ ਉਸ ਨੂੰ ਜਵਾਬ ਦੇਣਾ ਯੋਗ ਹੈ। ਅੰਤਰ ਆਤਮੇ ਜੋਤ ਨਾਲ ਇੱਕ ਜੋਤ ਹੋ ਉੱਚੇ ਰਹਿ ਕੇ ਸੁੱਚੇ ਆਚਰਨ ਵਿੱਚ ਵੀਰ ਰਸ ਦਾ ਵਰਤਾਓ ਕਿਵੇਂ ਕਰਨਾ ਇਹ ਦੱਸਿਆ। ਫਿਰ ਉਨ੍ਹਾਂ ਲਈ ਅਸੀਸਾਂ ਤੇ ਆਸ਼ੀਰਵਾਦਾਂ ਹੋਈਆਂ ਜੋ ਸ਼ਹੀਦ ਹੋਏ ਸਨ, ਉਨ੍ਹਾਂ ਲਈ ਸੁੱਖ ਮੰਗਿਆ ਗਿਆ, ਪਿੱਛੇ ਪਰਿਵਾਰਾਂ ਨੂੰ ਵੀ ਹੌਸਲਾ ਦਿੱਤਾ ਗਿਆ। ਇਹ ਵੀ ਲਿਖਿਆ ਹੈ ਕਿ ਪਹਿਲੇ ਆਸਾ ਦੀ ਵਾਰ ਲੱਗੀ ਸੀ, ਫਿਰ ਪੋਥੀ ਸਾਹਿਬ ਦਾ ਪਾਠ ਦਾ ਭੋਗ ਪਾਇਆ, ਕੜਾ ਪ੍ਰਸ਼ਾਦ ਵਰਤਾਇਆ, ਕਿਉਂਕਿ ਗੁਰੂ ਘਰ ਵਿੱਚ ਇਹ ਰੀਤ ਆਈ ਹੈ। ਜ਼ਰੂਰ ਹੀ ਸਤਿਗੁਰੂ ਜੀ ਨੇ ਇਸ ਰੀਤ ਉੱਤੇ ਪਹਿਰਾ ਦਿੱਤਾ। ਹੁਣ ਜੋ ਸੂਰਮੇ ਬਹਾਦਰੀਆਂ ਕਰਕੇ ਜਿਉਂਦੇ ਆਏ ਸਨ ਉਨ੍ਹਾਂ ਤੇ ਮਿਹਰਾਂ ਹੋਈਆਂ, ਸਤਿਗੁਰੂ ਜੀ ਨੇ ਸਿਰਪਾਓ ਦਿੱਤੇ, ਸੈਨਾ ਦੇ ਸਾਰੇ ਸੂਰਮਿਆਂ ਨੂੰ ਧਨ ਦਾਨ ਦਿੱਤਾ, ਤੇ ਫਿਰ ਭੂਆ ਜੀ ਦੇ ਤ੍ਰੈ ਪੁੱਤਾਂ ਜੋ ਬਚ ਰਹੇ ਤੇ ਬੜੇ ਸੂਰਮੇ ਹੋ ਕੇ ਲੜੇ ਸਨ ਉਨ੍ਹਾਂ ਤੇ ਮਿਹਰਾਂ ਹੋਈਆਂ। ਸ਼ਹੀਦ ਹੋਇਆਂ ਨੂੰ ਵਰਦਾਨ ਤੇ ਸ਼ਾਹ ਸੰਗਰਾਮ ਆਦਿ ਨਾਮ ਬਖਸ਼ੇ ਗਏ। ਆਉਂਦੇ ਹੀ ਵੱਡੇ ਸਾਹਿਬਜ਼ਾਦੇ ਦਾ ਜਨਮ ਹੋਇਆ ਸੀ। ਉਨ੍ਹਾਂ ਦੀ ਉਮਰਾਂ ਇਸ ਵੇਲੇ ਲਗਭਗ ਕੋਈ 4-5 ਮਹੀਨੇ ਦੀ ਸੀ। ਅੱਜ ਦੇ ਦੀਵਾਨ ਵਿੱਚ ਉਨ੍ਹਾਂ ਦਾ ਨਾਮ ਯੁੱਧ ਦੀ ਜਿੱਤ ਕਰਕੇ ਅਜੀਤ ਸਿੰਘ ਧਰਿਆ ਗਿਆ। ਲੌਡੇ ਪੈਰ ਗੁਰੂ ਜੀ ਇਸ਼ਨਾਨ ਕਰਕੇ ਤਿਆਰ ਹੋ ਰਹੇ ਸਨ ਕਿ ਬੁੱਧੂ ਸ਼ਾਹ ਨੇ ਵਿਦਾ ਮੰਗੀ। ਬੁੱਧੂ ਸ਼ਾਹ ਤੇ ਬਹੁਤ ਆਤਮ ਮਿਹਰਾਂ ਹੋਈਆਂ। ਉਨ੍ਹਾਂ ਦੇ ਸਾਥੀਆਂ ਮਰੀਦਾਂ ਨੂੰ ਵੱਖਰੇ ਤੌਰ ਤੇ ਸਤਿਗੁਰੂ ਜੀ ਨੇ 5,000 ਮੋਹਰਾਂ ਉਨ੍ਹਾਂ ਦੇ ਨਿਰਭਾਉ, ਉਨ੍ਹਾਂ ਦੀਆਂ ਖੁਸ਼ੀਆਂ ਵਾਸਤੇ ਬਖਸ਼ਿਸ਼ ਕੀਤੀ। ਹੁਣ ਆਪ ਕੰਘਾ ਕਰ ਰਹੇ ਸਨ, ਕੇਸ ਸਵਾਰ ਰਹੇ ਸਨ ਕਿ ਬੁੱਧੂ ਸ਼ਾਹ ਨੇ ਇਹ ਕੰਘਾ ਦਾਨ ਮੰਗ ਲਿਆ। ਤਦ ਸਤਿਗੁਰੂ ਜੀ ਨੇ ਉਹ ਦਾਨ ਕਕਰੇਜੀ ਦਸਤਾਰ ਸਣੇ ਦੇ ਦਿੱਤਾ, ਜੋ ਛੋਟੀ ਦਸਤਾਰ ਵੱਡੀ ਦਸਤਾਰ ਦੇ ਥੱਲੇ ਸਵਾਰੀ ਜਾਂਦੀ ਹੈ। ਇੰਜ ਕਹਿ ਲਈਏ ਕਿ ਆਪਣੇ ਅੰਗ ਦਾ ਉਹ ਕੱਪੜਾ ਪੜਦਾ ਬੁੱਧੂ ਸ਼ਾਹ ਨਾਲ ਸਾਂਝਾ ਕੀਤਾ। ਇੱਕ ਪੁਸ਼ਾਕ, ਇੱਕ ਹੁਕਮਨਾਮਾ ਵੀ ਬਖਸ਼ਿਆ। ਫਿਰ ਸਾਹਿਬ ਸਾਰੇ ਵੀਰ ਬਹਾਦਰਾਂ ਦੀ ਸੰਭਾਲ ਕਰਕੇ ਮਹੰਤ ਕਿਰਪਾਲ ਤੇ ਵੀ ਤੁਰਠੇ ਹਨ। ਆਪਨੇ ਦੂਸਰੀ ਦਸਤਾਰ ਕੇਸਰੀ ਰੰਗ ਦੀ ਬੰਨਣ ਵਾਸਤੇ ਮੰਗਵਾਈ ਤੇ ਫਿਰ ਅੱਧੀ ਉਹ ਕਿਰਪਾਲ ਮਹੰਤ ਨੂੰ ਵੀ ਬਖਸ਼ੀ। ਮਹੰਤ ਜੀ ਨੇ ਉਹ ਆਪਣੀ ਟੋਪੀ ਦੇ ਉੱਪਰ ਦੀ ਬੰਨ ਲਈ। ਇਸ ਪ੍ਰਕਾਰ ਦਇਆ ਰਾਮ ਨੂੰ ਵੀ ਇੱਕ ਢਾਲ ਬਖਸ਼ੀ। ਸੂਰਮਿਆਂ ਵਿੱਚ ਹੁਣ ਚਾਓ ਸੀ ਤੇ ਫਤਿਹ ਨਾਲ ਦਿਲ ਵਧੇ ਹੋਏ ਉਮਾਂ ਜਾਗਿਆ ਹੋਇਆ ਸਨ ਤੇ ਉਨ੍ਹਾਂ ਦੀ ਮਨਸਾ ਸੀ ਕਿ ਫਤਿਹ ਸ਼ਾਹ ਦੇ ਪਿੱਛਾ ਕਰਕੇ ਉਸ ਨੂੰ ਹਰਾਇਆ ਜਾਵੇ। ਪਰ ਸਤਿਗੁਰੂ ਜੀ ਨੇ ਹੌਸਲੇ ਵਿੱਚ ਰਹਿੰਦਿਆਂ ਔਰ ਆਪਣੇ ਮਤਹਿਤ ਸਿੱਖ ਫੌਜ ਨੂੰ ਆਪਣੇ ਜਾਬਤੇ ਵਿੱਚ ਰਹਿੰਦਿਆਂ ਸਮਝਾਇਆ ਕਿ ਨਾ, ਅਬਲਾ ਤੇ ਮਜ਼ਲੂਮ ਤੇ ਭੱਜੇ ਜਾਂਦੇ ਵੈਰੀ ਤੇ ਕਦੀ ਵੀ ਹਮਲਾਵਰ ਹੋਣਾ ਨਹੀਂ, ਇਹ ਗੁਰੂ ਦੀ ਆਗਿਆ ਹੈ, ਗੁਰੂ ਦੀ ਬਖਸ਼ਿਸ਼ ਹੈ, ਗੁਰੂ ਦੀ ਸਿੱਖਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।